ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਹੈ, ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਜੀਵਨ ਪ੍ਰਸੰਗ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਦਸਵਾਂ ਹੈ ਬਾਬਾ ਸ੍ਰੀ ਚੰਦ ਜੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਗਰੋਂ ਦੋ ਗੁਰੂ ਸਾਹਿਬ ਸੱਚਖੰਡ ਪਿਆਨੇ ਕਰ ਚੁੱਕੇ ਹਨ, ਹੁਣ ਚੌਥੇ ਸਾਹਿਬ ਗੱਦੀ ਪਰ ਹਨ। ਵਿੱਚ ਦੋ ਗੁਰੂ ਸਾਹਿਬਾਂ ਦਾ ਸਮਾਂ ਲੰਘ ਚੁੱਕਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਸ੍ਰੀ ਚੰਦ ਜੀ ਨੇ ਵਿਚਾਰ ਕੀਤੀ ਕਿ ਚਲੋ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰੀਏ, ਜੋ ਹੁਣ ਪਿਤਾ ਗੁਰੂ ਜੀ ਦੀ ਚੌਥੀ ਥਾਵੇਂ ਗੱਦੀ ਨਸ਼ੀਨ ਹੋਏ ਹਨ, ਅਤੇ ਉਹਨਾਂ ਦੀ ਕੀਤੀ ਆਗਿਆ ਅਨੁਸਾਰ ਹੁਣ ਆਪ ਨੇ ਅੰਮ੍ਰਿਤ ਸਰੋਵਰ ਖੁਣ ਲਿੱਤਾ ਹੈ ਅਤੇ ਰੌਣਕਾਂ ਲੱਗ ਰਹੀਆਂ ਹਨ, ਸੋ ਆਪ ਜੀ ਰਾਮਦਾਸਪੁਰ ਆਏ। ਸ੍ਰੀ ਗੁਰੂ ਜੀ ਨੇ ਆਪਣੇ ਪਰ ਪਿਤਾਮਾ ਗੁਰੂ ਦੇ ਸਾਹਿਬਜ਼ਾਦੇ ਜਾਣ ਕੇ ਅੱਗੋਂ ਆਦਰ ਨਾਲ ਲੈ ਆਉਂਦਾ ਅਤੇ ਸੋਹਣੇ ਘਰ ਵਿੱਚ ਨਿਵਾਸ ਦਿੱਤਾ। ਲੋਹੜੇ ਪੈਰ ਜਦ ਦੀਵਾਨ ਸਜਿਆ, ਰਬਾਬੀਆਂ ਨੇ ਆ ਕੇ ਕੀਰਤਨ ਕੀਤਾ, ਅਨੰਦ ਮੰਗਲ ਚਾਰ ਹੋਏ। ਸ੍ਰੀ ਚੰਦ ਜੀ ਦੀ ਕੰਨੀ ਵੀ ਦੂਸਰੀ ਤੀਸਰੀ ਚੌਥੀ ਪਾਤਸ਼ਾਹੀ ਦੇ ਸ਼ਬਦ ਪਏ ਤਦ ਗਦਗਦ ਹੋ ਗਏ ਕਿ ਮੇਰੇ ਪਿਤਾ ਜੀ ਦੇ ਚੁਣੇ ਨਿਵਾਜੇ ਅਤੇ ਦਾਤਾਂ ਨਾਲ ਵਰੋਸਾਏ ਗੱਦੀ ਨਸ਼ੀਨ ਬਾਣੀ ਵੀ ਮੇਰੇ ਹੀ ਪਿਤਾ ਵਰਗੀ ਇਲਾਹੀ ਰੰਗ ਰੰਗੀ ਉਚਾਰਦੇ ਰਹੇ ਹਨ। ਖੁਸ਼ ਹੋਏ ਕਿ ਪਿਤਾ ਜੀ ਜੋ ਕੁਛ ਕਰ ਗਏ ਸਨ ਇਹੋ ਠੀਕ ਸੀ। ਫਿਰ ਜੀਵੇ 'ਚ ਆਈ ਕਿ ਸਾਰੀ ਗਰੀਬੀ ਗੁਰੂ ਨਾਨਕ ਸਾਹਿਬ ਵਿੱਚ ਸੀ, ਦੇਖੀਏ ਉਹ ਸ਼ਾਇਦ ਇਸ ਚੌਥੇ ਗੱਦੀ ਨਸ਼ੀਨ ਵਿੱਚ ਹੈ ਕਿ ਨਹੀਂ। ਤਦ ਬਿਲਾਸ ਨਾਲ ਪੁੱਛਣ ਲੱਗੇ, ਸੁਣਾਓ ਜੀਓ ਜੀ, ਦਾੜਾ ਕਿਉਂ ਇਤਨਾ ਲੰਮਾ ਕੀਤਾ ਨੇ? ਤਾਂ ਨਿਮਰਤਾ ਦੇ ਰੂਪ ਸ੍ਰੀ ਗੁਰੂ ਰਾਮਦਾਸ ਜੀ ਬੋਲੇ, ਆਪ ਜੈਸੇ ਸਤਪੁਰਖਾਂ ਦੇ ਚਰਨ ਝਾੜਨੇ ਵਾਸਤੇ। ਇਹ ਸੁਣਦੇ ਹੀ ਸ੍ਰੀ ਚੰਦ ਜੀ ਨੇ ਆਖਿਆ, ਧੰਨ ਹੋ ਆਪ, ਧੰਨ ਹੋ, ਤੁਸੀਂ ਪਿਤਾ ਗੁਰੂ ਦੀ ਗੁਰਗਾਦੀ ਦੇ ਸਹਿਯੋਗ ਗੁਰੂ ਹੋ। ਹਾਂ, ਇਹੋ ਕਮਾਲ ਸ੍ਰੀ ਗੁਰੂ ਅੰਗਦ ਵਿੱਚ ਸੀ, ਇਹੋ ਤੁਸਾਂ ਵਿੱਚ ਹੈ, ਇਸੇ ਕਮਾਲ ਨਾਲ ਸੁਸ਼ੋਭਿਤ ਹੋਏ ਹੋ। ਤੁਸੀਂ ਠੀਕ ਗੁਰੂ ਹੋ, ਤੁਸੀਂ ਧੰਨ ਹੋ, ਤੁਹਾਡੀ ਸਿੱਖੀ ਧੰਨ ਹੈ। ਜੈਸੇ ਕਿ ਲਿਖਿਆ ਹੈ ਕਿ ਸ੍ਰੀ ਚੰਦ ਜੀ ਬੋਲੇ, ਤੁਮਰੀ ਮਹਿਮਾ ਅਧਿਕ ਹੈ, ਕਹੀਏ ਕਾਹੇ ਬਣਾਏ, ਤੁਮਰੇ ਸਰ ਮੈਂ ਜੋ ਮੰਜੈ, ਪਾਪੀ ਵੀ ਗਤ ਪਾਏ। ਜਦ ਬਾਬਾ ਸ੍ਰੀ ਚੰਦ ਜੀ ਵਿਦਾ ਹੋਏ ਤਦ ਸ੍ਰੀ ਗੁਰੂ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦੇ ਅਤੇ ਗੁਰੂ ਘਰ ਨਾਲ ਮਿਲਾਪ ਵਿੱਚ ਹੋ ਗਏ ਬਜ਼ੁਰਗ ਸਤਪੁਰਖ ਸਮਝ ਕੇ ਹੋਰ ਸਤਸੰਗ ਕੀਤਾ ਅਤੇ ਇੱਕ ਘੋੜਾ ਅਤੇ 500 ਰੁਪਇਆ ਵੀ ਦਿੱਤਾ। ਸ੍ਰੀ ਚੰਦ ਜੀ ਅਸੀਸਾਂ ਦੇਂਦੇ ਕਰਤਾਰਪੁਰ ਨੂੰ ਪਧਾਰ ਗਏ। ਗਿਆਰਵਾਂ ਹੈ ਅੰਮ੍ਰਿਤ ਸਰੋਵਰ। ਜਾਪਦਾ ਹੈ ਕਿ ਇਸ ਸਮੇਂ ਦੇ ਲਗਭਗ ਸਰੋਵਰ ਦੀ ਖਣਨਾ ਹੋ ਗਈ ਸੀ। ਚਾਹੋ ਸਾਰਾ ਸਰੋਵਰ ਕੱਚਾ ਸੀ, ਜੈਸਾ ਕਿ ਪਿੱਛੇ ਭਾਈ ਗੁਰਦਾਸ ਜੀ ਦੇ ਵਾਕ ਤੋਂ ਦੱਸ ਆਏ ਹਾਂ ਕਿ ਸਰੋਵਰ ਪੂਰਨ ਖਟਿਆ ਜਾ ਚੁੱਕਿਆ ਸੀ ਅਤੇ ਵਿਚਾਲੇ ਸਰੋਵਰ ਅੰਮ੍ਰਿਤ ਸਰੋਵਰ ਦੇ ਜੋਤਾਂ ਜਗਦੀਆਂ ਸਨ। ਸੋ ਸਹੀ ਹੁੰਦਾ ਹੈ ਕਿ ਹਰਿਮੰਦਰ ਵਾਲੀ ਥਾਂ ਥੜੇ ਵਾਂਗੂ ਸਰੋਵਰ ਦੇ ਵਿਚਕਾਰ ਸੀ ਅਤੇ ਰਸਤਾ ਅਜੇ ਉਵੇਂ ਨਿਗਰ ਜ਼ਮੀਂ ਦਾ ਹੀ ਸੀ, ਪੁੱਲ ਦੀ ਸ਼ਕਲ ਨਾ ਸੀ। ਥੜਾ ਜਾਂ ਤਾਂ ਕਨਾਤਾਂ ਅਤੇ ਸ਼ਾਮਿਆਨਾ ਨਾਲ ਕੀਰਤਨ ਅਤੇ ਦੀਵਾਨ ਲਈ ਵਰਤੀਦਾ ਸੀ ਜਾਂ ਕੋਈ ਮੰਡਪ ਦੀ ਸ਼ਕਲ ਦਾ ਆਰਜ਼ੀ ਸਾਏਦਾਰ ਅਤੇ ਸੁਹਾਵਣਾ ਮਕਾਨ ਸੀ, ਜਿੱਥੇ ਦੀਵਾਨ ਸਜਦੇ ਸਨ ਅਤੇ ਸ੍ਰੀ ਗੁਰੂ ਜੀ ਆ ਬਿਰਾਜਦੇ ਸਨ। ਜੇ ਸਰੋਵਰ ਨਾ ਪੂਰਾ ਖੁਣ ਗਿਆ ਹੁੰਦਾ ਅਤੇ ਜਲ ਪੂਰਤ ਨਾ ਹੁੰਦਾ ਤਾਂ ਸ੍ਰੀ ਚੰਦ ਜੀ ਇਹ ਵਰ ਕੀ ਕੂੰ ਦੇਂਦੇ, ਤੁਮਰੇ ਸਰਮੈ ਜੇ ਮਜੈ, ਪਾਪੀ ਵੀ ਗਤ ਪਾਏ। ਭੱਟਾਂ ਦੇ ਸਵਈਆਂ ਵਿੱਚ ਵੀ ਇਸ ਪ੍ਰਕਾਰ ਦੇ ਵਾਕ ਆਉਂਦੇ ਹਨ, ਰਾਮਦਾਸ ਸਰ ਅਪਰ ਭਰੇ, ਅੰਮ੍ਰਿਤ ਸਰੋਵਰ ਸਦ ਭਰਿਆ। ਇਹਨਾਂ ਸਵਈਆਂ ਵਿੱਚ ਅੰਮ੍ਰਿਤ ਅਤੇ ਸਰੋਵਰ ਆਦਿ ਦੇ ਪਦ ਚਾਹੇ ਅੰਤਰੀਵ ਅਰਥਾਂ ਵਾਲੇ ਹਨ, ਪਰ ਸੰਭਾਵਨਾ ਹੁੰਦੀ ਹੈ ਅੰਮ੍ਰਿਤਸਰ ਦੇ ਪ੍ਰਤੱਖ ਰੂਪ ਤੋਂ ਭੱਟ ਜਾਣ, ਧੁਨਿਆਤਮਕ ਇਸ਼ਾਰੇ ਆਪਣੇ ਸਵਈਆਂ ਵਿੱਚ ਕਰਨ ਲਈ ਪ੍ਰੇਰਿਤ ਹੁੰਦੇ ਸਨ। ਤਵਾਰੀ ਖਾਲਸਾ ਵਾਲੇ ਜੀਓ ਤਾਂ ਇਹ ਵੀ ਲਿਖਦੇ ਹਨ ਕਿ 5 ਹਾੜ 1645 ਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ਪੱਕੀਆਂ ਇੱਟਾਂ ਤਾਲ ਕਿਨਾਰੇ ਸਟਵਾ ਕੇ ਤਾਲ ਪੱਕਾ ਕਰਨ ਦਾ ਆਰੰਭ ਕਰ ਦਿੱਤਾ ਸੀ। ਬਾਰਵਾਂ ਹੈ ਸਿੱਖਾਂ ਦਾ ਨਿਤਨੇਮ। ਇਹਨਾਂ ਦਿਨਾਂ ਵਿੱਚ ਹੀ ਸ੍ਰੀ ਗੁਰੂ ਜੀ ਨੇ ਸਭ ਸੰਗਤਾਂ ਦੀ ਅਗਵਾਨੀ ਲਈ ਇੱਕ ਸਲੋਕ ਰਚਿਆ। ਇਹ ਸਲੋਕ ਹਰ ਸਿੱਖ ਦੀ ਸੰਖੇਪ ਨਿਤ ਕਿਰਿਆ ਦਾ ਉਪਦੇਸ਼ ਬਣ ਕੇ ਸਾਰੀ ਸਿੱਖੀ ਵਿੱਚ ਪ੍ਰਵਿਰਤ ਹੋ ਗਿਆ। ਆਗਰੇ ਜਾਣ ਵੇਲੇ ਭਾਈ ਗੁਰਦਾਸ ਜੀ ਦੇ ਹੁੰਦਿਆਂ ਉਚਾਰ ਹੋ ਕੇ ਇਹ ਸਲੋਕ ਉਹਨਾਂ ਦੇ ਵੀ ਨਾਲ ਗਿਆ ਸਹੀ ਹੁੰਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਸਲੋਕ ਗੌੜੀ ਦੀ ਵਾਰ ਮਹੱਲਾ ਚੌਥਾ ਵਿੱਚ ਦਰਜ ਕੀਤਾ, ਜੋ 11ਵੀਂ ਪੌੜੀ ਵਿੱਚ ਹੈ ਅਤੇ ਪਾਠ ਇਉਂ ਹੈ। ਮਹੱਲਾ ਚੌਥਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠਾਰ ਨਾਮ 'ਤੇ ਆਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ 'ਤੇ ਆਵੇ। ਜੋ ਸਾਸ ਗਿਰਾਸ 'ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੇ। ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। 13ਵਾਂ ਹੈ ਮਸੰਦ। ਗੁਰੂ ਜੀ ਦੇ ਸਾਜੇ ਰਾਮਦਾਸਪੁਰੇ ਵਿੱਚ ਹੁਣ ਉਹ ਰੰਗ ਲੱਗ ਰਹੇ ਹਨ ਜੋ ਕਦੇ ਕਰਤਾਰਪੁਰ, ਕਦੇ ਖਡੂਰ ਅਤੇ ਕਦੇ ਗੋਇੰਦਵਾਲ ਲੱਗਦੇ ਸਨ। ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਅਤੇ ਸਿੱਖ ਪੌਜਲ ਤਰਦੇ ਹਨ, ਜੈਸਾ ਕਿ ਲਿਖਿਆ ਹੈ। 52 ਚੰਦਨ ਗੁਰ ਉਪਦੇਸ਼, ਜਨ ਮਨ ਤਰ ਬਨਗੰਧ ਵਿਸ਼ੇਸ਼। ਗੁਰ ਕਾਂਤੇ ਬਰ ਬੂੰਦਨ ਪਾਏ, ਚਾਤਰਕ ਸਿੱਖ ਸੁਨਪੀ ਤ੍ਰਿਪਤਾਏ। ਕਿਨਹੂ ਸਿਧਾ ਲਈ ਆਠਾ ਰਹੇ, ਕੋ ਆਤਮ ਕੋ ਰੂਪ ਵਿਚਾਰੈ। ਕੋ ਪ੍ਰਭ ਸਿਮਰਨ ਕੇ ਅਨੁਰਾਗੀ, ਕੋ ਦਰਸ਼ਨ ਹਰ ਚਹਿ ਵਡਭਾਗੀ। ਵਿਸ਼ੇ ਵਿਰਾਗ ਕਿਨਹੂ ਕੇ ਹੋਵਾਂ, ਕਿਨਹੂ ਸੁਖ ਨਿਜ ਅੰਤਰ ਜੋਵਾਂ। ਪਰਮ ਮੋਹ ਸੰਸੈ ਤ੍ਰੈ ਤਾਪੂ, ਸਭ ਸੰਗਤ ਕੋ ਖਾਪ ਕਲਾਪੂ। ਕਰੈ ਸੰਬੰਧ ਪਰ ਕਿਰਪਾ ਕਿਰਪਾਲ, ਬੰਧਨ ਕਾਟ ਦੇ ਤਤਕਾਲ। ਇਉਂ ਜਗਤ ਉਧਾਰਨਾ ਹੋ ਰਹੀ ਸੀ। ਦੂਜੇ ਪਾਸੇ ਸ੍ਰੀ ਗੁਰੂ ਜੀ ਆਪਣੇ ਪੰਥ ਲਈ ਪੱਕਾ ਕੇਂਦਰੀ ਮੰਦਰ ਸਥਾਪਨ ਕਰਨ ਦੇ ਯਤਨ ਵਿੱਚ ਸਨ, ਜਿਸ ਲਈ ਕਿ ਗੁਰੂ ਅਮਰਦਾਸ ਜੀ ਤਾਕੀਦ ਕਰ ਗਏ ਹੋਏ ਸਨ। ਸੋ ਤਾਲ ਖਣ ਚੁੱਕਾ ਸੀ ਅਤੇ ਹੁਣ ਲੋੜ ਸੀ ਕਿ ਤਾਲ ਪੱਕਾ ਕੀਤਾ ਜਾਵੇ ਅਤੇ ਵਿਚਾਲੇ ਪੱਕਾ ਮੰਦਰ ਸਾਜਿਆ ਜਾਵੇ, ਜਿੱਥੇ ਕਿ ਦਿਨ ਰਾਤ ਹਰੀ ਕੀਰਤਨ ਹੋਇਆ ਕਰੇ। ਉੱਧਰ ਸ਼ਹਿਰ ਜੋ ਬਣ ਰਿਹਾ ਸੀ, ਵੱਧ ਰਿਹਾ ਸੀ। ਤੀਸਰੇ ਸਤਿਗੁਰਾਂ ਵੇਲੇ ਸਿੱਖੀ ਦਾ ਪ੍ਰਚਾਰ ਬਹੁਤ ਵਧਿਆ ਸੀ, ਪਰ ਹੁਣ ਹੋਰ ਵਧਿਆ। ਸੋ ਸੰਗਤਾਂ ਦੀ ਭੀੜ ਭਾੜ ਬਣੀ ਰਹਿੰਦੀ ਸੀ, ਜਿਸ ਕਰਕੇ ਆਲੇ ਦੁਆਲੇ ਤੋਂ ਆ ਕੇ ਲੋਕ ਵਪਾਰ ਦੀ ਖਾਤਰ ਇੱਥੇ ਵਸਣਾ ਚਾਹੁੰਦੇ ਸਨ ਅਤੇ ਕਈ ਪ੍ਰੇਮੀ ਗੁਰਦਰਸ਼ਨਾਂ ਅਤੇ ਸਤਸੰਗ ਲਈ ਆ ਕੇ ਵਸ ਰਹੇ ਸਨ। ਸੋ ਹਰ ਪਾਸਿਓਂ ਪਦਾਰਥ ਦੀ ਲੋੜ ਵੱਧ ਰਹੀ ਸੀ। ਸ੍ਰੀ ਗੁਰੂ ਰਾਮਦਾਸ ਜੀ ਦਾ ਮਾਇਆ ਨਾਲ ਇਹ ਵਰਤਾਵਾ ਸੀ ਕਿ ਆਈ ਨੂੰ ਸਫਲ ਕਰਨਾ ਹੈ ਅਤੇ ਪਰਉਪਕਾਰ 'ਤੇ ਖਰਚਣਾ ਹੈ, ਆਪਣੇ ਲਈ ਇਸ ਨਾਲ ਕੋਈ ਨਿਹੂ ਨਹੀਂ ਲਾਉਣਾ। ਸਭ ਤੋਂ ਵੱਡੀ ਸਫਲਤਾ ਰੋਜ਼ ਦੀ ਲੰਗਰ ਪਰ ਹੁੰਦੀ ਸੀ, ਜਿੱਥੇ ਹਰ ਵਰਣ ਅਤੇ ਹਰ ਜਾਤੀ ਅਤੇ ਹਰ ਲੋੜਵੰਦ ਨੂੰ ਅੰਨ ਮਿਲਦਾ ਸੀ। ਹੁਣ ਹੋਰ ਖਰਚ ਹਰਿਮੰਦਰ ਅੰਮ੍ਰਿਤਸਰ ਸਰੋਵਰ ਲਈ ਵੱਧ ਗਿਆ। ਇਸ ਲਈ ਸ੍ਰੀ ਗੁਰੂ ਜੀ ਨੇ ਮਸੰਦਾ ਦੀ ਥਾਪਨ ਕੀਤੀ। ਅੱਗੇ ਗੁਰੂ ਘਰ ਦੇ ਵਰੋਸਾਏ ਗੁਰਮੁਖਾਂ, ਮੰਜੀਆਂ ਸਦਵਾਂਦੇ ਅਤੇ ਦੂਰ ਦੂਰ ਦੇਸ਼ਾਂ ਵਿੱਚ ਪ੍ਰਚਾਰ ਕਰਦੇ ਸਨ। ਇਹ ਲੋਕ ਪੂਰਨ ਮਹਾਤਮਾ ਅਤੇ ਉੱਚ ਜੀਵਨ ਵਾਲੇ ਗੁਰਮੁਖ ਹੁੰਦੇ ਸਨ। ਸੰਗਤਾਂ ਵਿੱਚ ਇਹ ਬਹੁਤ ਸਨਮਾਨੇ ਅਤੇ ਸਤਿਕਾਰੇ ਜਾਂਦੇ ਸਨ ਅਤੇ ਸਤਨਾਮ ਦੇ ਪ੍ਰਚਾਰ ਦਾ ਕੰਮ ਸੋਹਣਾ ਕਰਦੇ ਸਨ। ਮਸੰਦਾਂ ਦੇ ਸਪੁਰਦ ਇਹ ਕੰਮ ਹੋਇਆ ਕਿ ਉਹ ਜਗ੍ਹਾ ਜਗ੍ਹਾ ਸਮੇਂ ਸਮੇਂ ਜਾਣ ਅਤੇ ਜੋ ਮਾਇਆ ਪ੍ਰੇਮੀਆਂ ਨੇ ਆਪਣੀ ਖੁਸ਼ੀ ਨਾਲ ਦਸਵੰਦੀ ਕੱਢ ਕੇ ਪਾਸ ਰੱਖੀ ਹੋਈ ਹੈ ਜਾਂ ਕਿਸੇ ਸਥਾਨਕ ਮੁਖੀਏ ਪਾਸ ਜਮ੍ਹਾਂ ਕੀਤੀ ਹੋਈ ਹੈ ਜਾਂ ਜੇ ਮੰਜੀਆਂ ਵਾਲਿਆਂ ਪਾਸ ਦੇਣ ਲਈ ਪਈ ਹੈ, ਲੈ ਆਇਆ ਕਰਨ ਅਤੇ ਉਹ ਮਾਇਆ ਹਰਿਮੰਦਰ ਤਾਲ ਅਤੇ ਪਰਸਵਾਰਤ ਦੇ ਹੋਰ ਕੰਮਾਂ 'ਤੇ ਲੱਗਿਆ ਕਰੇ। ਮਸੰਦ ਪਦ ਫਾਰਸੀ ਦੇ ਪਦ ਮਸਨਤ ਤੋਂ ਬੋਲਚਾਲ ਵਿੱਚ ਆਇਆ ਹੈ। ਮੁਗਲ ਵੱਡੇ ਅਫਸਰ ਅਕਸਰ ਮਸਨਤ ਨਸ਼ੀਂ ਜਾਂ ਮਸੰਦ ਜਾਂ ਮਸਨਤ ਕਹੇ ਜਾਂਦੇ ਸਨ। ਪਾਤਸ਼ਾਹ ਨੂੰ ਮਸਨਦੇ ਆਲੀ ਕਹਿੰਦੇ ਸਨ ਅਤੇ ਕਈ ਵੇਰ ਸੂਬੇਦਾਰ ਆਦਿ ਵੀ ਇਹੋ ਕਹੇ ਜਾਂਦੇ ਸਨ। ਇਸੀ ਤਰ੍ਹਾਂ ਸੱਚੇ ਪਾਤਸ਼ਾਹ, ਗੁਰੂ ਜੀ ਦੇ ਮੁਖੀਏ ਇਸ ਨਾਮ ਨਾਲ ਪੁਕਾਰੇ ਗਏ, ਪਿੱਛੋਂ ਇਹ ਪਦ ਮਸੰਦ ਰੂਪ ਲੈ ਗਿਆ। ਮਸੰਦਾਂ ਦੇ ਸਪੁਰਦ ਦੋ ਕੰਮ ਹੁੰਦੇ ਸਨ, ਗੁਰਸਿੱਖੀ ਦਾ ਪ੍ਰਚਾਰ ਕਰਨਾ ਅਤੇ ਦਸਵੰਦ ਇਕੱਠੇ ਹੋਏ ਲਿਆ ਕੇ ਗੁਰੂ ਦੇ ਖਜ਼ਾਨੇ ਅਰਪ ਦੇਣੇ। ਫਿਰ ਕੁਛ ਚਿਰ ਗੁਰੂ ਚੱਕ ਰਹਿ ਕੇ ਸਤਸੰਗ ਅਤੇ ਗੁਰੂ ਉਪਦੇਸ਼ ਹੇਠ ਰਹਿਣਾ। ਗੁਰੂ ਚੱਕ ਵਿੱਚ ਰਹਿਣ ਲੱਗਿਆਂ ਗੁਰੂ ਜੀ ਦਾ ਵੱਡਾ ਪੁੱਤਰ ਪ੍ਰਿਥੀ ਚੰਦ, ਜੋ ਬਹੁਤ ਸਿਆਣਾ, ਚਤੁਰ ਅਤੇ ਕੰਮ ਕਰਨ ਵਾਲਾ ਬੰਦਾ ਸੀ, ਸਾਰੇ ਕਾਰ ਵਿਹਾਰ ਤੋਰਨ ਲੱਗ ਪਿਆ ਸੀ ਅਤੇ ਇਹ ਮਸੰਦ ਪ੍ਰਣਾਲੀ ਅਤੇ ਮਾਇਆ ਸੰਭਾਲਣ ਦਾ ਕਾਰਜ ਵੀ ਉਹੀ ਕਰਦਾ ਸੀ। ਅੱਗੋਂ ਸਰੋਵਰ, ਲੰਗਰ ਅਤੇ ਹੋਰ ਖਰਚਾਂ ਦਾ ਪ੍ਰਬੰਧ ਵੀ ਪ੍ਰਿਥੀ ਚੰਦ ਨੇ ਹੀ ਸੰਭਾਲ ਲਿਆ ਸੀ। 14ਵਾਂ ਹੈ ਸੋਮਾ ਸ਼ਾਹ। ਤਵਾਰੀ ਖਾਲਸਾ ਵਿੱਚ ਲਿਖਿਆ ਹੈ ਕਿ ਇੱਕ ਸੋਮਾ ਨਾਮੇ ਸਿੱਖ ਜ਼ਾਤ ਦਾ ਔਰੜ ਬੰਸੀ ਜੇਹਲਮ ਦੇ ਰਹਿਣ ਵਾਲਾ ਗੁਰੂ ਕੇ ਚੱਕ ਆ ਰਿਹਾ। ਇਹ ਗਰੀਬ ਸੀ, ਘੁੰਗਣੀਆਂ ਉਬਾਲ ਕੇ ਸਰੋਵਰ ਦੀ ਕਾਰ ਸੇਵਾ ਵਾਲੇ ਥਾਂ ਆ ਵੇਚਦਾ ਹੁੰਦਾ ਸੀ ਅਤੇ ਜੋ ਪੈਸੇ ਖੱਟ ਕੇ ਲੈ ਜਾਂਦਾ ਸੀ ਉਸ ਵਿੱਚ ਨਿਰਵਾਹ ਕਰਦਾ ਹੁੰਦਾ ਸੀ। ਇੱਕ ਦਿਨ ਸ੍ਰੀ ਗੁਰੂ ਜੀ ਬਿਲਾਸ ਦੇ ਰੰਗ ਰੱਤੇ ਹੋਏ ਸਰੋਵਰ ਦੇ ਕੰਢੇ 'ਤੇ ਆਏ ਤਾਂ ਸੋਮੇ ਪਾਸ ਖੜੋ ਗਏ ਅਤੇ ਬੋਲੇ, ਬਈ ਸੋਮੇ, ਸਾਰੀ ਵਟਕ ਸਾਨੂੰ ਦੇ ਦੇ। ਉਸਨੇ ਖੁਸ਼ੀ ਨਾਲ ਦੇ ਦਿੱਤੀ। ਆਪਨੇ ਹੱਸਦੇ ਹੱਸਦੇ ਮਜ਼ੂਰਾਂ ਨੂੰ ਪੈਸੇ ਵੰਡ ਦਿੱਤੇ। 5 ਦਿਨ ਇਹੀ ਕੌਤਕ ਕਰਦੇ ਰਹੇ। ਸੋਮੇ ਨੇ ਨਾ ਮੱਥੇ ਵੱਟ ਪਾਇਆ, ਨਾ ਨੁੱਕਰ ਕੀਤੀ। ਹੰਸੂ ਹੰਸੂ ਕਰਦਾ ਆਪਣੀ ਕਮਾਈ ਅਰਪ ਦਿੰਦਾ ਰਿਹਾ। ਸਤਿਗੁਰੂ ਜਾਣਦੇ ਸਨ ਕਿ ਇਹ ਨਾਮ ਬਾਣੀ ਦਾ ਡੂੰਘਾ ਪ੍ਰੇਮੀ ਹੈ। ਇਸ ਚੋਜ ਨਾਲ ਪਰਖ ਲਿਆ ਕਿ ਇਸ ਪਰ ਬਾਣੀ ਦਾ ਅਸਰ ਅਤੇ ਨਾਮ ਦਾ ਪ੍ਰਭਾਵ ਪੈ ਗਿਆ ਹੈ, ਜੋ ਮਾਇਆ ਨਾਲ ਮੋਹ ਟੁੱਟ ਗਿਆ ਹੈ। 6ਵੇਂ ਦਿਨ ਜਦ ਆਏ ਤਾਂ ਸੋਮਾ ਅੱਗੇ ਹੱਥ ਬੰਨ ਖੜੋਤਾ ਅਤੇ ਅੱਜ ਆਪ ਹੀ ਅੱਜ ਦੀ ਵੱਟੀ ਮਾਇਆ ਪੇਸ਼ ਕੀਤੀ। ਤਦ ਚੋਜੀ ਜੀ ਮੁਸਕਰਾਏ, ਬੋਲੇ, ਅੱਜ ਲੈਣਾ ਨਹੀਂ ਦੇਣਾ ਹੈ, ਤੂੰ ਸੋਮਾ ਨਹੀਂ ਸੋਮਾ ਸ਼ਾਹ ਹੋਇਆ। ਬਰਕਤਾਂ ਪੈਣਗੀਆਂ, ਸ਼ਾਹ ਸਦੀਵੇਂਗਾ, ਬੇਪਰਵਾਹ ਰਹੇਗਾ, ਗੁਰਸਿੱਖੀ ਦਾ ਸੇਵਕ ਹੋਵੇਗਾ। ਸੋਈ ਗੱਲ ਹੋਈ, ਬਰਕਤਾਂ ਪੈ ਗਈਆਂ, ਸ਼ਾਹ ਹੋ ਗਿਆ। ਨਾਮ ਵਿੱਚ ਬਰਕਤ ਪੈ ਗਈ, ਪਰਮਾਰਥ ਵਿੱਚ ਵੀ ਸ਼ਾਹ ਹੋ ਗਿਆ। ਇਸ ਦਾ ਪੁੱਤਰ ਗੁਰਸਿੱਖੀ ਵਿੱਚ ਹੋਰ ਕਮਾਲ 'ਤੇ ਪਹੁੰਚਾ ਅਤੇ ਗੁਰੂ ਅਰਜਨ ਦੇਵ ਜੀ ਦੀ ਬਖਸ਼ਿਸ਼ ਨਾਲ ਮੁਲਤਾਨ ਆਦਿ ਪਾਸੇ ਦੀ ਮੰਜੀ ਬਖਸ਼ੀ ਗਈ। ਇਸ ਦੇ ਵੰਸ਼ਜ ਮਿਹਰ ਸ਼ਾਹ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੇ ਮਸੰਦਾਂ ਵਿੱਚ ਸੱਚਾ ਜਾਣ ਕੇ ਅੰਮ੍ਰਿਤ ਛਕਾ ਕੇ ਉਹੀ ਪਦਵੀ ਬਖਸ਼ੀ। ਗੱਦੀ ਇਹਨਾਂ ਦੀ ਜੇਹਲਮ ਐਸੀ ਅਤੇ ਸਿੱਖੀ ਸੇਵਕੀ ਉਸੇ ਪੱਛਮੀ ਪਾਸੇ ਵੱਲ ਹੈ ਸੀ। ਵੰਸ਼ਜ ਸਾਰੇ ਸ਼ਾਹ ਕਹਾਉਂਦੇ ਹਨ। 15ਵਾਂ ਹੈ ਆਦਮ ਅਤੇ ਭਾਈ ਭਗਤੂ। ਸਿੱਧੂ ਕੁਲ ਮੈਂ ਜਾਟ ਇੱਕ ਪੁਲ ਹਰੀਏ ਸ਼ੁਭਗੋਤ, ਆਦਮ ਜਿਸ ਕੋ ਨਾਮ ਹੈ ਕਰ ਸੰਤਤ ਨਹਿ ਹੋਤ। ਇਸ ਆਦਮ ਨੇ, ਜਿਸ ਦਾ ਨਾਮ ਕਈ ਉਦਮ ਵੀ ਦੱਸਦੇ ਹਨ, ਬਹੁਤ ਸਾਧੂ ਸੰਤ ਸੇਵੇ, ਪਰ ਔਲਾਦ ਨਾ ਹੋਈ। ਉਮਰਾਂ ਵਡੇਰੇ ਹੋ ਗਈ ਤਾਂ ਇੱਕ ਸਿੱਖ ਮਿਲਿਆ। ਉਸਨੇ ਇਸ ਦੀ ਥੁੜ ਸੁਣ ਕੇ ਕਿਹਾ, ਗੁਰੂ ਨਾਨਕ ਦੇਵ ਜੀ ਦੀ ਗੱਦੀ 'ਤੇ ਸ੍ਰੀ ਗੁਰੂ ਰਾਮਦਾਸ ਜੀ ਰਾਮਦਾਸਪੁਰ ਵਸਾ ਕੇ ਲੋਕ ਪਰਲੋਕ ਦੇ ਸੁਖਦਾਤਾ ਬਣ ਰਹੇ ਹਨ, ਚਰਨ ਸ਼ਰਨ ਜਾ ਪ੍ਰਾਪਤ ਹੋ। ਸੁਣ ਕੇ ਆਦਮ ਇਸਤਰੀ ਸਣੇ ਜਾ ਗੁਰੂ ਕੇ ਚੱਕ ਰਿਹਾ। ਰੋਜ਼ 2 ਭਾਰ ਲੱਕੜਾਂ ਦੇ ਲਿਆਵੇ, ਇੱਕ ਤਾਂ ਗੁਰੂ ਕੇ ਲੰਗਰ ਵਿੱਚ ਪਹੁੰਚਾ ਦੇਵੇ, ਇੱਕ ਆਪਣੇ ਘਰ ਜੋ ਵਲਗਣ ਵਾਲੀ ਸੀ ਉਸਦੇ ਅੰਦਰ ਖੁੱਲ੍ਹੇ ਥਾਂ ਜਮ੍ਹਾਂ ਕਰੇ। 2 ਵੇਲੇ ਕੀਰਤਨ ਸੁਣੇ, ਜਿੱਥੋਂ ਬਾਣੀ ਪੜ੍ਹਨ ਅਤੇ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣ ਦੀ ਸ਼ੁਭ ਬਾਣ ਪੈ ਗਈ। 6 ਮਹੀਨੇ ਇਸ ਤਰ੍ਹਾਂ ਬੀਤੇ, ਗੁਰੂ ਕੇ ਚਰਨਾਂ ਨਾਲ ਅਤ ਪ੍ਰੇਮ ਹੋ ਗਿਆ। ਇੱਕ ਵੇਰ ਗੁਰੂ ਜੀ ਕਿਸੇ ਥਾਂ ਬਾਹਰ ਗਏ ਹੋਏ ਸਨ, ਜਦ ਮੁੜੇ ਤਾਂ ਨਾਲ ਬਹੁਤ ਸਾਰੀ ਸੰਗਤ ਵੀ ਆਈ। ਅੱਗੇ ਵੀ ਕੁਝ ਸੰਗਤ ਬਾਹਰੋਂ ਆਈ ਹੋਈ ਸੀ, ਬੜੀ ਭੀੜ ਹੋ ਗਈ। ਪੋਹ ਦਾ ਮਹੀਨਾ, ਸਰਦੀ ਕਹਿਰ ਦੀ ਸੀ। ਆਦਮ ਨੇ ਜਦ ਇਹ ਹਾਲਤ ਵੇਖੀ ਤਾਂ ਸੰਗਤ ਦੀ ਸੀਤਾ ਦੁੱਖ ਦੇਖ ਨਾ ਸਕਿਆ। ਜਮ੍ਹਾਂ ਕੀਤੀ ਲੱਕੜੀ ਸੰਗਤਾਂ ਦੇ ਡੇਰੇ ਡੇਰੇ ਪਹੁੰਚਾ ਦਿੱਤੀ। ਕੋਈ ਡੇਰਾ, ਕੋਈ ਸਿੱਖ ਵਿਰਵਾ ਨਾ ਰਹਿ ਗਿਆ। ਸਤਿਗੁਰੂ ਜੀ ਥੋੜ੍ਹੀ ਦੇਰ ਅੰਦਰ ਠਹਿਰ ਕੇ ਛੇਤੀ ਹੀ ਸੰਗਤ ਦਾ ਦੁੱਖ ਸੁੱਖ ਦੇਖਣ ਲਈ ਬਾਹਰ ਨਿਕਲੇ ਤਾਂ ਅੱਗੇ ਅੰਗੀਠੇ ਜਲ ਰਹੇ ਸਨ। ਸੰਗਤ ਦਾ ਸੁੱਖ ਦੇਖ ਕੇ ਸੁਖਦਾਤੇ ਪਸੀਜ ਪਏ। ਹਾਂ, ਪਸੀਜ ਪਏ। ਪੁੱਛਿਆ, ਇਹ ਸੇਵਾ ਕਿਨ ਕੀਤੀ ਹੈ? ਰਸੋਈਏ ਨੇ ਦੱਸਿਆ ਕਿ ਇੱਕ ਸਿੱਖ ਆਦਮ ਨਾਮ ਦਾ ਹੈ, 6-7 ਮਹੀਨੇ ਤੋਂ ਇੱਕ ਭਾਰ ਲੱਕੜੀ ਲੰਗਰ ਨੂੰ ਦਿੰਦਾ ਹੈ ਅਤੇ ਇੱਕ ਭਾਰ ਜਮ੍ਹਾਂ ਕਰਦਾ ਹੈ। ਇੱਕ ਵਾੜਾ ਬਾਹਰ ਵਾਰ ਵੱਲ ਕੇ ਝੁੱਗੀ ਪਾ ਕੇ ਰਹਿੰਦਾ ਹੈ। ਜਦ ਦੇਖੋ ਮੂੰਹੋਂ ਗੁਰੂ ਗੁਰੂ ਦੀ ਆਵਾਜ਼ ਆਉਂਦੀ ਹੈ। ਅੱਜ ਉਸਨੇ ਜਮ੍ਹਾਂ ਕੀਤੀਆਂ ਲੱਕੜਾਂ ਸੰਗਤ ਨੂੰ ਪਹੁੰਚਾ ਕੇ ਸਿੱਧਾ ਦੁੱਖ ਹਰ ਲੀਤਾ ਹੈ। ਇਹ ਪ੍ਰਸਾਦ ਵੀ ਲੰਗਰੋਂ ਨਹੀਂ ਛਕਦਾ, ਕੁਛ ਲੱਕੜਾਂ ਵੇਚ ਕੇ ਉਸ ਤੋਂ ਦਾਲ ਰੋਟੀ ਖਾਂਦਾ ਹੈ। ਸਤਿਗੁਰੂ ਜੀ ਉਸ ਦੀ ਕਾਲ ਸੁਣ ਕੇ ਦਰਵੇ। ਅਗਲੇ ਪਲਕ ਜਦ ਭੋਗ ਪੈ ਗਿਆ ਤਾਂ ਸਾਹਿਬਾਂ ਨੇ ਯਾਦ ਕੀਤਾ, ਆਦਮ ਕਿੱਥੇ ਹੈ? ਆਦਮ ਹੱਥ ਜੋੜ ਕੇ ਖਲੋ ਗਿਆ। ਮਿਹਰਾਂ ਦੇ ਸਾਈਂ ਬੋਲੇ, ਤੇਰੀ ਕਾਲ ਥਾਂ ਪਈ ਹੈ, ਮੰਗ, ਤੂੰ ਮੂੰਹ ਮੰਗੀ ਮੁਰਾਦ ਪਾਏਗਾ। ਆਦਮ ਬਿਰਧ ਹੋਣ ਕਰਕੇ ਮਨੋਰਥ ਕਰਨੋਂ ਸ਼ਰਮਾਇਆ। ਜਦ ਗੁਰੂ ਜੀ ਨੇ ਫਿਰ ਕਿਹਾ ਤਾਂ ਆਖਣ ਲੱਗਾ, ਆਪ ਦੇ ਦਰਸ਼ਨ ਵਿੱਚ ਸਭ ਕੁਛ ਹੈ। ਅੱਜ ਸੰਗਤ ਵਿਦਾ ਹੋ ਗਈ, ਆਦਮ ਵੀ ਗਿਆ। ਘਰ ਜਾ ਕੇ ਗੱਲ ਦੱਸੀ, ਇਸਤਰੀ ਨੇ ਕਿਹਾ, ਸ਼ਰਮ ਸੰਗਿਆ ਕਿਉਂ ਕੀਤੀ? ਗੁਰੂ ਤੁੱਠੇ ਦਾ ਸਮਾਂ ਹੱਥੋਂ ਗੁਆਉਣਾ ਠੀਕ ਨਾ ਸੀ। ਫਿਰ ਜਦ ਮੰਗ ਮਨ ਵਿੱਚ ਹੈ ਤਦ ਗੁਰੂ ਤੋਂ ਲੁਕੋ ਕਿਉਂ? ਚਲੋ ਅੱਜ ਸਾਵਧਾਨ ਹੋ ਕੇ ਮੰਗੀਏ। ਅਗਲੇ ਦਿਨ ਦੀਵਾਨ ਵਿੱਚ ਕੀਰਤਨ ਤੋਂ ਮਗਰੋਂ ਸਤਿਗੁਰ ਬੋਲੇ, ਆਦਮ ਹੈ? ਦੰਪਤੀ ਹੱਥ ਜੋੜ ਕੇ ਖਲੋ ਗਏ। ਸਤਿਗੁਰੂ ਜੀ ਬੋਲੇ, ਆਦਮ ਮੰਗ ਜੋ ਮੰਗਣਾ ਹੀ, ਮੰਗ ਤੋਂ ਸੰਕੋਚ ਨਾ ਕਰ। ਤਦ ਅਰਜ਼ ਕੀਤੀ, ਉਸ ਪਾਤਸ਼ਾਹ ਮਨ ਪੁੱਤਰ ਦਾਨ ਮੰਗਦਾ ਹੈ, ਇਸ ਨੂੰ ਅਮੰਗ ਕਰੀਦਾ ਹੈ ਪਰ ਹੁੰਦਾ ਨਹੀਂ। ਸਤਿਗੁਰ ਬੋਲੇ, ਤੇਰੇ ਭਾਗਾਂ ਵਿੱਚ ਹੈ ਤਾਂ ਨਹੀਂ ਪੁੱਤਰ, ਕਰਮ ਰੇਖ ਹੋਰਵੇਂ ਹੈ, ਪਰ ਤੂੰ ਸੰਗਤ ਸੇਵ ਦੀ ਕਾਲ ਕੀਤੀ ਹੈ, ਤੈਨੂੰ ਤਤਕਾਲ ਫਲ ਦਿੰਦੇ ਹਾਂ। ਮੇਰਾ ਅਨਿਨ ਸਿੱਖ ਇੱਕ ਤੇਰੇ ਘਰ ਜਨਮੇਗਾ। ਗੁਰੂ ਘਰ ਦੀ ਸੇਵਾ ਤੋਂ ਨਾ ਵਰਜਿਓ, ਉਹ ਨਾਮੀ ਪੁਰਖ ਹੈ ਜੋ ਤੇਰੇ ਘਰ ਤੇਰਾ ਪ੍ਰਾਹੁਣਾ ਹੋ ਕੇ ਆਏਗਾ। ਭਾਵ ਨਾਲ ਪਾ ਲਈ, ਉਹ ਮੇਰਾ ਨਿੱਜ ਸਿੱਖ ਹੈ, ਉਹ ਅਨੇਕਾਂ ਦਾ ਉਧਾਰ ਕਰੇਗਾ, ਬੜੀ ਵੰਸ਼ ਵਾਲਾ ਹੋਵੇਗਾ, ਉਸਦਾ ਨਾਮ ਭਗਤੂ ਰੱਖਣਾ, ਵਾਹਿਗੁਰੂ ਭਗਤ ਹੋਏਗਾ। ਆਸ਼ੀਰਵਾਦ ਗੁਰੂ ਕੀ ਪੂਰੀ ਹੋਈ, ਆਪ ਦੇ ਘਰ ਪੁੱਤਰ ਹੋਇਆ, ਗੁਰੂ ਆਗਿਆ ਮੂਜਬ ਨਾਮ ਭਗਤੂ ਰੱਖਿਆ। ਇਹ ਭਾਰੀ ਅਨਿਨ ਭਗਤ ਗੁਰ ਘਰ ਦਾ ਅਤੇ ਵਾਹਿਗੁਰੂ ਪ੍ਰੇਮੀ ਹੋਇਆ, ਸੱਤਵੇਂ ਗੁਰਾਂ ਤੱਕ ਗੁਰੂ ਘਰ ਦੀ ਸੇਵਾ ਕਰਦਾ ਰਿਹਾ। ਇਸ ਦੇ ਵੰਸ਼ ਵਜੋਂ ਦੇਸੂ ਸਿੰਘ ਨੇ ਕੈਥਲ ਦੀ ਰਿਆਸਤ ਬਣਾਈ। ਇਸ ਦੇ ਪੋਤਰੇ ਰਾਜਾ ਉਦੇ ਸਿੰਘ ਨੇ ਭਾਈ ਸੰਤੋਖ ਸਿੰਘ ਕਵੀ ਰਾਜ ਨੂੰ ਪਾਸ ਰੱਖ ਕੇ ਸਨਮਾਨਿਆ ਅਤੇ ਸੂਰਜ ਪ੍ਰਕਾਸ਼ ਤਿਆਰ ਕਰਵਾਇਆ। ਸੋਲਵਾਂ ਹੈ ਜੋਗੀ। ਇੱਕ ਦਿਨ ਕੋਈ ਜੋਗੀ ਜਥਾ ਆ ਗਿਆ। ਇਹਨਾਂ ਨੇ ਲਹਿ ਲਹਿ ਕਰਦੇ ਜਲ ਨਾਲ, ਹਵਾ ਦੇ ਤਰੰਗਾਂ ਨਾਲ ਸੋਹਣੇ ਲੱਗ ਰਹੇ ਸਰੋਵਰ ਦੇ ਦਰਸ਼ਨ ਕੀਤੇ। ਸਰੋਵਰ ਦੇ ਵਿਚਾਲੇ ਸੋਹਣਾ ਮੰਡਪ ਅਤੇ ਵਿੱਚ ਬਿਰਾਜ ਰਹੇ ਜੀਵਨ ਰਸ ਨਾਲ ਲਹਿ ਲਹਿ ਕਰਦੇ ਵੈਰਾਗ ਮੂਰਤ ਅਤੇ ਪ੍ਰੇਮ ਸੂਰਤ ਗੁਰੂ ਜੀ ਦੇ ਦਰਸ਼ਨ ਕੀਤੇ। ਦਰਸ਼ਨ ਮਾਤਰ ਨਾਲ ਠੰਡ ਪੈ ਗਈ। ਹੈਰਾਨ ਹੋ ਗਏ ਕਿ ਹੈ ਇਹ ਪ੍ਰਭਾਵ, ਇਹ ਆਤਮ ਸੁੰਦਰਤਾ, ਇਹ ਟਿਕਾਓ, ਫਿਰ ਸੰਸਾਰਕ ਐਸ਼ਵਰਜ ਕਮਾਲ ਹੈ। ਸੱਚਮੁੱਚ ਮਾਇਆ ਦੇ ਸਾਗਰ ਵਿੱਚ ਰਹਿ ਕੇ ਬੀਤਰਾਗ ਅਲੇਪ ਮਹਾਂਪੁਰਖ ਆਪਣੇ ਵਰਗਾ ਰਚ ਕੇ ਗੁਰੂ ਨਾਨਕ ਨੇ ਦਿਖਾ ਦਿੱਤਾ ਹੈ। ਫਿਰ ਜੀ ਵਿੱਚ ਆਈ ਕਿ ਦੇਖੀਏ ਇਸ ਮਾਇਆ ਐਸ਼ਵਰਜ ਵਿੱਚ, ਇਸ ਰੂਹਾਨੀ ਔਜ ਵਿੱਚ ਉਹ ਨਿਮਰਤਾ ਹੈ ਕਿ ਨਹੀਂ ਜੋ ਗੁਰੂ ਨਾਨਕ ਵਿੱਚ ਸੀ। ਉਹ ਨਿਮਰਤਾ ਕੋਈ ਧਾਰਨ ਕੀਤੀ ਹੋਈ ਸ਼ੈ ਨਹੀਂ ਸੀ। ਗੁਰੂ ਨਾਨਕ ਵਿੱਚ ਤਾਂ ਉਹ ਹਉਮੈ ਦੇ ਤਿਆਗ ਦਾ ਕਮਾਲ ਸੀ। ਉਸ ਹਉ ਅਤੀਤਾਈ ਅਤੇ ਫਿਰ ਚੜ੍ਹਦੀਆਂ ਕਲਾਂ ਉਸ ਕਲੀ ਦੇ ਅਵਤਾਰ ਦੀਆਂ ਸਨ। ਇਹਨਾਂ ਨੂੰ ਪਰਖੀਏ ਕਿ ਇਹ ਉਸ ਕਮਾਲ ਦੀ ਹਉ ਅਤੀਤਾਈ ਵਿੱਚ ਹਨ ਜਿੱਥੇ ਜਾ ਕੇ ਲੇਸ਼ਾ ਵਿਦਿਆ ਵੀ ਉੱਠ ਜਾਂਦੀ ਹੈ, ਜੋ ਕਲਯੁੱਗ ਵਿੱਚ ਹੀ ਗੁਰੂ ਨਾਨਕ ਨੇ ਦਿਖਾਈ ਹੈ। ਨਹੀਂ ਤਾਂ ਲੇਸ਼ਾ ਵਿਦਿਆ ਤਾਂ ਮਹਾਂ ਯੋਗੀਆਂ ਅਤੇ ਅਵਤਾਰਾਂ ਤੱਕ ਵੀ ਨਹੀਂ ਛੋੜਦੀ ਸੁਣੀਦੀ ਹੈ। ਇਸ ਪ੍ਰਕਾਰ ਦੀਆਂ ਵਿਚਾਰਾਂ ਕਰਕੇ ਵੱਢ ਕੇ ਨੇ ਸ੍ਰੀ ਗੁਰੂ ਜੀ 'ਤੇ ਪ੍ਰਸ਼ਨ ਕੀਤਾ। ਸ੍ਰੀ ਗੁਰੂ ਜੀਓ, ਆਪ ਗੁਰੂ ਨਾਨਕ ਦੇਵ ਦੀ ਗੱਦੀ ਪਰ ਹੋ, ਆਪ 'ਤੇ ਈਸ਼ਵਰ ਕਿਰਪਾ ਹੈ, ਸਭ ਤਰ੍ਹਾਂ ਸੁਖੀ ਹੋ, ਬਿਨਾਂ ਯੋਗ ਸਾਧਨਾ ਸਾਧੇ ਦੇ ਸਿੱਧੀਆਂ ਆਲੇ ਦੁਆਲੇ ਖੜੀਆਂ ਦਿਸਦੀਆਂ ਹਨ, ਵਿਭੂਤੀਆਂ ਬਿਨਾਂ ਸੰਯਮ ਸਾਧਿਆਂ ਪ੍ਰਾਪਤ ਹਨ, ਸੰਸਾਰਕ ਵਿਭੋ ਸਾਰੀ ਆਲ ਬਾਲ ਹੈ, ਪੁੱਤਰ ਲਾਇਕ ਹਨ, ਇਸਤਰੀ ਹੈ ਦੇਵੀ ਰੂਪ, ਪਤੀ ਬ੍ਰਤਾ ਧਰਮ ਦਾ ਅਵਤਾਰ, ਸਿੱਖ ਸਾਖਾਂ ਹਨ ਆਗਿਆਕਾਰ, ਘਰ ਮੰਦਰ ਸਭ ਖੁਸ਼ੀਆਂ ਪ੍ਰਾਪਤ ਹਨ, ਫਿਰ ਆਪ ਵੀ ਤਰਾਗ ਹੋ, ਕਿਸੇ ਸ਼ੈ ਵਿੱਚ ਖਚਤ ਨਹੀਂ ਦਿਸਦੇ, ਆਪ ਚਿੱਤ ਬਿਰਤੀ ਨਿਰੁੱਧ ਰੱਖਦੇ ਹੋ, ਕਮਾਲ ਹੈ। ਆਪ ਦੀ ਕਰਨੀ ਪਤਾ ਨਹੀਂ ਕੀ ਸੀ ਕਿ ਆਪ ਕੇਵਲ ਵਿੱਚ ਪਹੁੰਚੇ, ਆਪਣੇ ਸਰੂਪ ਵਿੱਚ ਅਵਸਥਾਨਮ ਹੋ ਰਹੇ ਹੋ। ਧੰਨ ਹੋ ਆਪ, ਨਮਸਕਾਰ ਹੈ, ਜੁਹਾਰ ਹੈ ਬਾਰੰਬਾਰ ਆਪ ਦੇ ਕਮਾਲ ਉੱਤੇ। ਇਹਨਾਂ ਗੱਲਾਂ ਕਰਨ ਤੋਂ ਜੋਗੀ ਦਾ ਮਤਲਬ ਸੀ ਕਿ ਆਪ ਕੁਛ ਬੋਲਣਗੇ ਤਾਂ ਉਸ ਤੋਂ ਸੰਭਾਵਿਤ ਹੋ ਜਾਏਗਾ ਕਿ ਕੁਛ ਰਿਜ਼ਮ ਹੋਮੇ ਦੀ, ਕੁਛ ਅਵਿਦਿਆ ਦੀ ਲੇਸ਼ ਮਾਤਰ ਜਾਂ ਕੁਛ ਕਣੀ ਹੈ ਕਿ ਨਹੀਂ। ਸਤਿਗੁਰੂ ਜੀ ਇਹ ਸੁਣਦੇ ਗਏ ਅਤੇ ਸਹਿਜ ਧਿਆਨ ਆਪਣੇ ਨਾਮਦਾਤਾ ਸ਼੍ਰੀ ਗੁਰੂ ਅਮਰਦਾਸ ਜੀ ਵਿੱਚ ਲੀਨ ਹੁੰਦਾ ਗਿਆ। ਆਪਣੇ ਗੁਰੂ ਨਾਲ ਆਪ ਨੂੰ ਅਕਹਿ ਪ੍ਰੇਮ ਸੀ ਜੋ ਉਹਨਾਂ ਦੇ ਸ਼ਬਦਾਂ ਤੋਂ ਪਿਆ ਹੁਣ ਤੱਕ ਪ੍ਰਗਟ ਹੁੰਦਾ ਹੈ। ਆਪ ਦਾ ਦਿਲ ਦਾਤੇ ਦੇ ਸ਼ੁਕਰ ਨਾਲ ਭਰਦਾ ਗਿਆ, ਮਿਹਰ ਹੀ ਮਿਹਰ ਦਾ ਆਲਮ ਛਾ ਗਿਆ, ਜਿਸ ਨਾਲ ਅਭਿਆਸੀ ਯੋਗੀ ਵੀ ਪ੍ਰਭਾਵਿਤ ਹੋ ਗਏ। ਹੁਣ ਆਪ ਜੀ ਦੇ ਅਤਖੁੱਲੇ ਨੈਣਾਂ ਵਿੱਚੋਂ ਦੋ ਚਾਰ ਮੋਤੀ ਕਿਰੇ, ਫਿਰ ਅਰਸ਼ੀ ਗੱਲਾ ਖੁੱਲਿਆ, ਅਲਾਪਵੀਂ ਸੁਰ ਨਿਕਲੀ, ਰਬਾਬੀ ਨੇੜੇ ਹੀ ਬੈਠੇ ਸਨ, ਸਮਝ ਗਏ ਕਿ ਸਤਿਗੁਰ ਨੇ ਕੁਛ ਗੌੜੀ ਵਿੱਚ ਉਚਾਰਨਾ ਹੈ। ਉਹਨਾਂ ਵਿੱਚੋਂ ਇੱਕ ਨੇ ਰਬਾਬ ਅਤੇ ਦੂਏ ਨੇ ਗੁਰੂ ਅਮਰਦਾਸ ਜੀ ਦਾ ਸਾਜਿਆ ਸਰੰਦਾ ਜਾਂ ਸੁਰੰਦਾ ਖੋਲ੍ਹ ਕੇ ਗੌੜੀ ਦਾ ਆਲਾਪ ਆਰੰਭ ਦਿੱਤਾ। ਤਦ ਸੋਹਣੇ ਗਲੇ ਤੋਂ ਅਤ ਮਿੱਠੀ ਸੁਰੀਲੀ ਸੁਰ ਵਿੱਚ ਗਾਵਿਆ ਗਿਆ, ਗੌੜੀ ਬੈਰਾਗਣ ਮਹੱਲਾ ਚੌਥਾ। ਕੰਚਨ ਨਾਰੀ ਮੈਂ ਜੀਓ ਲੁਬਤ ਹੈ, ਮੋਹ ਮੀਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ ਮਨ ਅਨਰਸ ਲਾਇਆ, ਹਰ ਪ੍ਰਭ ਚਿਤ ਨ ਆਵਈ ਕਿਉਂ ਛੂਟਾਂ ਮੇਰੇ ਹਰ ਰਾਇਆ। ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾਂ ਹਰ ਹਰ ਦਿਆਲ ਕਰ ਕਿਰਪਾ ਬਖਸ਼, ਅਵਗੁਣ ਸਭ ਮੇਰੇ ਰਹਾਉ। ਕਿਛ ਰੂਪ ਨਹੀਂ ਕਿਛ ਜਾਤ ਨਾਹੀਂ, ਕਿਛ ਢੰਗ ਨਾ ਮੇਰਾ, ਕਿਆ ਮੂਲੈ ਬੋਲੈ ਗੁਣ ਬਿਹੂਨ, ਨਾਮ ਜਪਿਆ ਨਾ ਤੇਰਾ, ਹਮ ਪਾਪੀ ਸੰਗੁਰ ਉਭਰੇ ਪੁਨ ਸਤਿਗੁਰ ਕੇਰਾ। ਸਭ ਜੀਓ ਪਿੰਡ ਮੁਖ ਨੱਕ ਦੀਆ, ਵਰਤਨ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ, ਰਸ ਅਨ ਭੋਗਾਣੀ, ਜਿੰਦੀ ਏ ਸੁਚਿਤ ਨਾ ਆਵਈ ਪਸ ਹਉ ਕਰ ਜਾਣੀ, ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ, ਹਮ ਜੰਤ ਵਿਚਾਰੇ ਕਿਆ ਕਰੇ ਸਭ ਖੇਲ ਤੁਮ ਸੁਆਮੀ, ਜਨ ਨਾਨਕ ਹਾਟ ਵਿਹਾਜਿਆ ਹਰ ਗੁਲਮ ਗੁਲਾਮੀ। ਸ੍ਰੀ ਗੁਰੂ ਜੀ ਇਹ ਗਾਉਂਦੇ ਗਏ, ਨੈਣਾਂ ਤੋਂ ਨਿੱਕੇ ਨਿੱਕੇ ਮੋਤੀ ਕਿਰਦੇ ਗਏ, ਯੋਗੀ ਸਮਾਧ ਸਥਿਤ ਆਉਂਦੇ ਗਏ, ਬੰਦ ਨੈਣਾਂ 'ਤੇ ਟਿੱਕੀਆਂ ਬਿਰਤੀਆਂ 'ਤੇ ਪ੍ਰਭਾਵ ਪਿਆ। ਪੂਰਨ ਹਾਂ ਅਤੀਤਾਈ ਅਤੇ ਸ਼ੁਕਰਗੁਜ਼ਾਰੀ ਦਾ, ਆਪਣੇ ਪਰਮਾਤਮਾ ਵਿੱਚ ਲੀਨਤਾ, ਜਗਤ ਦੇ ਪਰਮ ਤੱਤ ਵਿੱਚ ਲੀਨਤਾ ਆਪਣਾ ਪ੍ਰਭਾਵ ਪਾ ਰਹੀ ਸੀ। ਸਾਰਾ ਦਰਬਾਰ ਇਉਂ ਅਚਲ ਹੋ ਰਿਹਾ ਸੀ ਕਿ ਜਿਵੇਂ ਕਿ ਸੰਗੇ ਮਰਮਰ ਦੀਆਂ ਮੂਰਤਾਂ ਧਰੀਆਂ ਹਨ। ਕੁਛ ਦੇਰ ਬਾਅਦ ਸਭ ਦੇ ਨੈਣ ਖੁੱਲ੍ਹੇ, ਫਿਰ ਵੀ ਚੁੱਪ ਛਾਈ ਰਹੀ। ਯੋਗੀਆਂ ਦੇ ਚਿੱਤ ਇਹ ਲੱਖ ਗਏ ਕਿ ਪਰਮ ਨਿਮਰਤਾ ਇਹਨਾਂ ਦੀ ਉਹ ਗੁਰੂ ਨਾਨਕ ਦੇਵ ਦੀ ਹਉ ਅਤੀਤਾਈ ਦੀ ਲਿਖਾਇਕ ਹੈ। ਦੇਖੋ ਇਹ ਨਿਰੁੱਧ ਹੋ ਕੇ ਫਿਰ ਈਸ਼ਵਰ ਅਨਗ੍ਰਹਿ ਕੂਕ ਰਹੇ ਹਨ। ਈਸ਼ਵਰ ਤਾਂ ਨਿਰਲੇਪ ਅਸੰਗ ਹੈ, ਉਸਨੂੰ ਕਿਸੇ ਨਾਲ ਕੀ। ਤਦ ਉਸਨੇ ਫਿਰ ਪ੍ਰਸ਼ਨ ਕੀਤਾ, ਸ੍ਰੀ ਗੁਰੂ ਜੀ, ਆਪ ਪਰਮ ਅਤੀਤਾਈ ਦੀ ਲਖਤਾ ਵਿੱਚ ਹੋ, ਮੇਰੇ ਭਾਣੇ ਕੇਵਲ ਹੋ, ਆਪਣੇ ਸਰੂਪ ਵਿੱਚ ਸਥਿਤ ਹੋ, ਈਸ਼ਵਰ ਨਿਰਲੇਪ ਅਸੰਗ ਸਭ ਗੱਲ ਤੋਂ ਅਲੇਪ ਹੈ, ਆਪ ਉਸ 'ਤੇ ਫਿਰ ਅਰਦਾਸ ਅਤੇ ਸ਼ੁਕਰ ਵਿੱਚ ਜਾਂਦੇ ਹੋ, ਇਸ ਵਿੱਚ ਫਿਰ ਕੁਛ ਭੰਭੀਰੀ ਦੇ ਖੰਭ ਵਰਗਾ ਪਰਦਾ ਨਹੀਂ ਹੋ ਜਾਂਦਾ। ਜਦ ਕੇਵਲ ਹੋ ਗਿਆ ਫਿਰ ਭਗਤੀ ਕਿਸ ਦੀ ਅਤੇ ਕਿਉਂ। ਸਤਿਗੁਰੂ ਪਰਮ ਧੀਮੀ ਅਤੇ ਰਸ ਭਰੀ ਆਵਾਜ਼ ਵਿੱਚ ਬੋਲੇ, ਭਗਤੀ ਆਪਣੇ ਆਤਮ ਤੱਤ ਦੀ ਨਾ ਪਰ ਪਰਮ ਤੱਤ ਦੀ। ਯੋਗੀ ਰਾਜ ਜੀ, ਈਸ਼ਵਰ ਨੂੰ, ਪਰਮਾਤਮਾ ਨੂੰ, ਪਰਮ ਤੱਤਵ ਨੂੰ, ਪੁਰਖ ਵਿਸ਼ੇਸ਼ ਨੂੰ, ਬ੍ਰਹਮ ਨੂੰ ਭਾਈ ਆਪਣੇ ਗਜ਼ਾ ਨਾਲ ਮਿਲਣ ਦੀ ਨਾ ਕਰੋ। ਉਹ ਅਨੰਤ ਹੈ, ਬੇਅੰਤ ਹੈ, ਬੇਹੱਦ ਹੈ, ਉਸ ਵਿੱਚ ਅਨੁਗ੍ਰਹਿ ਵਸਦੀ ਹੈ। ਉਸ ਦਾ ਉਹ ਅਨੁਗ੍ਰਹਿ ਸਰੂਪ ਭਗਤਾਂ ਦਾ ਸਹਾਈ ਹੈ, ਜਿਸ ਅਨੁਗ੍ਰਹਿ ਨਾਲ ਪ੍ਰਾਪਤੀ ਆਉਂਦੀ ਹੈ ਉਸ ਨੂੰ ਤਿਆਗਣਾ ਕਿਉਂ? ਕੋਠੇ 'ਤੇ ਚੜ੍ਹ ਕੇ ਪੌੜੀ ਨੂੰ ਭੰਨਣਾ ਕਿਉਂ? ਜੀਵ ਤੱਤ ਦੇ ਪਰਮ ਤੱਤ ਨੂੰ ਪ੍ਰਾਪਤ ਹੋ ਜਾਣ 'ਤੇ ਪਰਮ ਤੱਤਵ ਦੀ ਅਨੁਗ੍ਰਹਿ ਦੇ ਸ਼ੁਕਰ ਭਾਵ ਤੋਂ ਮੂੰਹ ਮੋੜਨਾ ਕਿਉਂ? ਜੀਵ ਤੱਤ ਅਤੇ ਪਰਮ ਤੱਤ ਦੇ ਸੰਗਮ ਦਾ ਪ੍ਰਭਾਵ ਮਨ 'ਤੇ ਪ੍ਰਭਾਵਿਤ ਹੁੰਦਾ ਹੈ, ਮਨ ਰਸ ਮਾਣਦਾ ਹੈ, ਮਾਨੋ ਅੰਮ੍ਰਿਤ ਵਰਸ ਰਿਹਾ ਹੈ। ਇਹ ਕਹਿੰਦਿਆਂ ਸੋਹਣੇ ਨੈਣ ਫਿਰ ਸੇਜਲ ਹੋ ਗਏ ਅਤੇ ਆਸਾ ਦੀ ਧੁਨੀ ਉੱਠੀ, ਨਾਲ ਸਾਸ ਛਿੜ ਪਏ, ਇੱਕ ਪਰਮ ਇਕਾਂਤ ਦਾ ਰਸ ਭਰਿਆ ਪ੍ਰਭਾਵ ਛਾ ਗਿਆ। ਆਸਾ ਮਹੱਲਾ ਚੌਥਾ ਛੰਦ। ਚਿਮ ਚਿਮੇ ਚਿਮ ਚਿਮ ਵਰਸੇ ਅੰਮ੍ਰਿਤ ਧਾਰਾ ਰਾਮ, ਗੁਰਮੁਖੇ ਗੁਰਮੁਖ ਨਦਰੀ ਰਾਮ ਪਿਆਰਾ ਰਾਮ, ਰਾਮ ਨਾਮ ਪਿਆਰਾ ਜਗਤ ਨਿਸਤਾਰਾ, ਰਾਮ ਨਾਮ ਵਡਿਆਈ, ਕਲਯੁਗ ਰਾਮ ਨਾਮ ਬੋਏ ਥਾ ਗੁਰਮੁਖ ਪਾਰ ਲੰਘਾਈ, ਹਲਤ ਪਲਤ ਰਾਮ ਨਾਮ ਸੁਹੇਲੇ ਗੁਰਮੁਖ ਕਰਣੀ ਸਾਰੀ, ਨਾਨਕ ਦਾਤ ਦਇਆ ਕਰ ਦੇਵੇ ਰਾਮ ਨਾਮ ਨਿਸਤਾਰੀ, ਰਾਮੋ ਰਾਮ ਨਾਮ ਜਪਿਆ ਦੁੱਖ ਕਿਲਵਿਖ ਨਾਸ ਗਵਾਇਆ ਰਾਮ, ਗੁਰਪਰਚੈ ਗੁਰਪਰਚੈ ਧਿਆਇਆ ਮੈਂ ਹਿਰਦੈ ਰਾਮ ਵਸਾਇਆ ਰਾਮ, ਰਵਿਆ ਰਾਮ ਹਿਰਦੈ ਪਰਮ ਗਤ ਪਾਈ ਜਾਂ ਗੁਰਸ਼ਰਣਾਈ ਆਏ, ਲੋਭ ਵਿਕਾਰ ਨਾਉ ਡੁੱਬਦੀ ਨਿਕਲੀ ਜਾਂ ਸਤਿਗੁਰ ਨਾਮ ਦਿੜਾਏ, ਜੀ ਦਾਨ ਗੁਰਪੂਰੇ ਦੀਆ ਰਾਮ ਨਾਮ ਚਿਤਲਾਏ, ਆਪ ਕਿਰਪਾਲ ਕਿਰਪਾ ਕਰ ਦੇਵੇ ਨਾਨਕ ਗੁਰਸ਼ਰਣਾਏ, ਬਾਣੀ ਰਾਮ ਨਾਮ ਸੁਣੀ ਸਿਧਕਾਰਿਤ ਸਭ ਸੁਹਾਏ ਰਾਮ, ਰੋਮੈ ਰੋਮ ਰੋਮ ਰੋਮੈ ਮੈਂ ਗੁਰਮੁਖ ਰਾਮ ਧਿਆਏ ਰਾਮ, ਰਾਮ ਨਾਮ ਧਿਆਏ ਪਵਿੱਤ ਹੋਇਆ ਏ ਤਿਸ ਰੂਪ ਨਾ ਰੇਖਿਆ ਕਾਈ, ਰਾਮੋ ਰਾਮ ਰਵਿਆ ਘੱਟ ਅੰਤਰ ਸਭ ਤ੍ਰਿਸ਼ਨਾ ਭੂਖ ਗਵਾਈ, ਮਨ ਤਨ ਸੀਤਲ ਸਿਗਾਰ ਸਭ ਹੋਆ ਗੁਰਮਤ ਰਾਮ ਪ੍ਰਗਾਸਾ, ਨਾਨਕ ਆਪ ਅਨਗ੍ਰਹਿ ਕੀਆ ਹਮ ਦਾਸਨ ਦਾਸਨ ਦਾਸਾ। ਜਿਨੀ ਰਾਮੋ ਰਾਮ ਨਾਮ ਵਿਸਾਰਿਆ ਸੇ ਮਨਮੁਖ ਮੂੜ ਅਭਾਗੀ ਰਾਮ, ਤਿਨ ਅੰਤਰੇ ਮੋਹ ਵਿਆਪੈ ਖਿਨ ਖਿਨ ਮਾਇਆ ਲਾਗੀ ਰਾਮ, ਮਾਇਆ ਮਲ ਲਾਗੀ ਮੂੜ ਭਏ ਅਭਾਗੀ ਜਿਨ ਰਾਮ ਨਾਮ ਨਹਿ ਪਾਇਆ, ਅਨੇਕ ਕਰਮ ਕਰੇ ਅਭਿਮਾਨੀ ਹਰ ਰਾਮੋ ਨਾਮ ਚੋਰਾਇਆ, ਮਹਾਂ ਬਿਖਮ ਜਮ ਪੰਥ ਦੁਹੇਲਾ ਕਾਲੂ ਖਤਮੋ ਅੰਧਿਆਰਾ, ਨਾਨਕ ਗੁਰਮੁਖ ਨਾਮ ਤੇ ਆਇਆ ਤਾਂ ਪਾਏ ਮੁਖ ਦੁਆਰ। ਰਾਮੋ ਰਾਮ ਨਾਮ ਗੁਰੂ ਰਾਮ ਗੁਰਮੁਖੇ ਜਾਣੇ ਰਾਮ, ਇਹ ਮਨੂ ਆਖਿਨ ਊਪ ਪਿਆਲੀ ਭਰਮ ਦਾ ਇੱਕਤ ਕਰ ਆਣੇ ਰਾਮ, ਮਨ ਇੱਕਤ ਕਰ ਆਣੇ ਸਭ ਗਤ ਮਿਤ ਜਾਣੇ ਹਰ ਰਾਮੋ ਨਾਮ ਰਸਾਏ, ਜਨ ਕੀ ਪੈਜ ਰਖੇ ਰਾਮ ਨਾਮਾ ਪ੍ਰਹਿਲਾਦ ਉਦਾਰ ਤਰਾਏ, ਰਾਮੋ ਰਾਮ ਰਮੋ ਰਾਮ ਊਚਾ ਗੁਣ ਕਹਿਤਿਆਂ ਅੰਤ ਨਾ ਪਾਇਆ, ਨਾਨਕ ਰਾਮ ਨਾਮ ਸੁਣ ਪੀਨੇ ਰਾਮੈ ਨਾਮ ਸਮਾਇਆ। ਜਿਨ ਅੰਤਰੇ ਰਾਮ ਨਾਮ ਵਸੈ ਤਿਨ ਚਿੰਤਾ ਸਭ ਗਵਾਇਆ ਰਾਮ, ਸਭ ਅਰਥਾ ਸਭ ਧਰਮ ਮਿਲੇ ਮਨ ਚਿੰਦਿਆ ਸੋ ਫਲ ਪਾਇਆ ਰਾਮ, ਮਨ ਚਿੰਦਿਆ ਫਲ ਪਾਇਆ ਰਾਮ ਨਾਮ ਤੇ ਆਇਆ, ਰਾਮ ਨਾਮ ਗੁਣ ਗਾਏ ਦੁਰਮਤ ਕਬੁੱਧ ਗਈ ਸੁਧ ਹੋਏ, ਰਾਮ ਨਾਮ ਮਨ ਲਾਏ ਸਫਲ ਜਨਮ ਸਰੀਰ ਸਭ ਹੋਆ, ਜਿਤ ਰਾਮ ਨਾਮ ਪ੍ਰਗਾਸਿਆ ਨਾਨਕ ਹਰ ਭਜ ਸਦਾ ਦਿਨ ਰਾਤੀ ਗੁਰਮੁਖ ਨਿਜ ਕਰ ਵਾਸੇ। ਜਿਨ ਸ਼ਰਧਾ ਰਾਮ ਨਾਮ ਲੱਗੀ ਤਿਨ ਦੂਜੈ ਚਿਤ ਨਾ ਲਾਇਆ ਰਾਮ, ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਵੇਂ ਅਵਰ ਨਾ ਪਾਇਆ ਰਾਮ, ਰਾਮ ਨਾਮ ਮਨ ਪਾਇਆ ਪਰਮ ਸੁਖ ਪਾਇਆ ਅਨਚਲਦਿਆਂ ਨਾਲ ਸਖਾਈ, ਰਾਮ ਨਾਮ ਤਨ ਪੂੰਜੀ ਸੰਚੀ ਨਾ ਡੂਬੈ ਨਾ ਜਾਈ, ਰਾਮ ਨਾਮ ਇਸ ਜੁਗ ਮੈਂ ਤੁਲਹਾ ਜਮਕਾਲ ਨੇੜ ਨਾ ਆਵੇ, ਨਾਨਕ ਗੁਰਮੁਖ ਰਾਮ ਪਛਾਤਾ ਕਰ ਕਿਰਪਾ ਆਪ ਮਿਲਾਵੇ, ਰਾਮੋ ਰਾਮ ਨਾਮ ਸਤੇ ਸਤ ਗੁਰਮੁਖ ਜਾਣਿਆ ਰਾਮ, ਸੇਵ ਕੋ ਗੁਰਸੇਵਾ ਲਾਗਾ ਜਿਨ ਮਨ ਤਨ ਅਰਪ ਚੜਾਇਆ ਰਾਮ, ਮਨ ਤਨ ਅਰਪਿਆ ਬਹੁਤ ਮਨ ਸ਼ਰਧਿਆ ਗੁਰਸੇਵਕ ਪਾਏ ਮਿਲਾਏ, ਦੀਨਾ ਨਾਥ ਜੀ ਕਾ ਦਾਤਾ ਪੂਰੇ ਗੁਰ ਤੇ ਪਾਏ, ਗੁਰੂ ਸਿੱਖ ਸਿੱਖ ਗੁਰੂ ਹੈ ਏਕੋ ਗੁਰ ਉਪਦੇਸ਼ ਚਲਾਏ, ਰਾਮ ਨਾਮ ਮੰਤ ਹਿਰਦੈ ਦੇਵੇ ਨਾਨਕ ਮਿਲਣ ਸੁਭਾਏ। ਯੋਗੀ ਸਿਆਣਾ ਸੀ, ਵਿਦਵਾਨ ਵੀ ਤਕੜਾ ਸੀ, ਸਾਰੇ ਸ਼ਬਦ ਦੇ ਭਾਵ ਨੂੰ ਸਮਝ ਗਿਆ। ਸ਼ਬਦ ਵਿੱਚ ਗੁਰੂ ਜੀ ਨੇ ਈਸ਼ਵਰ ਅਨਗ੍ਰਹਿ ਦੇ ਸਫਾ ਪਦ ਵਰਤੇ ਸਨ। ਪੂਰਨ ਪ੍ਰੇਮ ਭਗਤੀ ਮੂਲੋਂ ਈਸ਼ਵਰ ਦੇ ਪਰਣੇ ਆਸਰੇ ਹੋ ਜਾਣ ਦੀ ਤਸਵੀਰ ਬੰਨ੍ਹ ਦਿੱਤੀ ਸੀ। ਤੇ ਇਹ ਨਿਰਾ ਵਾਕ ਰਚਨਾ ਨਹੀਂ ਸੀ। ਆਪ ਭਗਤੀ ਰਸ ਵਿੱਚ ਮਗਨ ਸਨ, ਗੁਣ ਗਾਉਂਦਿਆਂ ਭਗਤੀ ਰਸ ਉਮਲ ਰਿਹਾ ਸੀ। ਯੋਗੀ ਇੱਕ ਤਾਂ ਸ੍ਰੀ ਗੁਰੂ ਜੀ ਦੇ ਉੱਚੇ ਖਿਆਲਾਂ ਅਤੇ ਸਰਬ ਸ਼ਾਸਤਰ ਗਿਆਤਾ ਹੋਣ ਦੇ ਅਸਰ ਨਾਲ ਨਿਸ਼ਚਿੰਤ ਆਉਂਦਾ ਗਿਆ, ਦੂਸਰੇ ਸ਼ਬਦ ਦੀ ਮਧੁਰ ਰਾਗ ਧੁਨੀ ਨਾਲ ਭਗਤੀ ਰਸ ਨਾਲ ਪ੍ਰਭਾਵਿਤ ਆਉਂਦਾ ਗਿਆ, ਸ਼ਬਦ ਦੇ ਮੁਗਦੇ ਸਾਰੀ ਚਰਨਾਂ ਨੂੰ ਲਿਪਟ ਗਿਆ। ਇਤਨਾ ਪ੍ਰਭਾਵਿਤ ਹੋ ਗਿਆ ਕਿ ਸਤਿਗੁਰੂ ਜੀ ਤੋਂ ਨਾਮਦਾਨ ਲੈ ਕੇ ਭਗਤੀ ਮਾਰਗ ਵਿੱਚ ਆ ਗਿਆ। ਇੱਕ ਗੱਲ ਖਿਆਲ ਕਰ ਲੈਣੀ ਚਾਹੀਦੀ ਹੈ ਕਿ ਸਤਿਗੁਰੂ ਜੀ ਦਾ ਇੱਕ ਤਰੀਕਾ ਉਪਦੇਸ਼ ਦਾ, ਤੂੰ ਐਸਾ ਕਰ ਐਸਾ ਨਾ ਕਰ, ਐਸੇ ਵਾਕ ਕਹਿਣ ਵਾਲਾ ਸੀ ਤਾਂ ਸੀ ਪਰ ਘੱਟ ਸੀ, ਵਿਸ਼ੇਸ਼ ਸੀ ਆਪਣੇ ਦੁਆਰਾ ਉਪਦੇਸ਼ ਕਰਨਾ। ਉੱਪਰਲਾ ਸ਼ਬਦ ਯੋਗੀ ਪ੍ਰਤੀ ਉਪਦੇਸ਼ ਸੀ ਪਰ ਆਖਿਆ ਸਭ ਕੁਛ ਆਪ 'ਤੇ ਘਟਾ ਕੇ ਸੀ। ਫਿਰ ਦੇਖੋ ਕਿ ਉਸ ਯੋਗੀ 'ਤੇ ਕੀ ਉੱਤਮ ਅਸਰ ਹੋ ਗਿਆ। 17ਵਾਂ ਹੈ ਧੜੇਬੰਦੀ। ਇਸੀ ਤਰ੍ਹਾਂ ਸਤਿਗੁਰੂ ਜੀ ਬੈਠੇ ਸਨ ਕਿ ਕਿਸੇ ਨੇ ਆ ਕੇ ਬੇਨਤੀ ਕੀਤੀ ਕਿ ਮੇਰੇ ਵਿਰੋਧੀ ਨੇ ਇੱਕ ਧੜਾ ਬਣਾ ਲਿਆ ਹੈ ਅਤੇ ਹੁਣ ਮੈਨੂੰ ਉਸ ਨਾਲ ਟਾਕਰਾ ਕਠਿਨ ਹੋ ਗਿਆ ਹੈ। ਮੇਰਾ ਕੋਈ ਸਾਖ ਸਹਿਣ ਸੱਜਣ ਮੇਰੇ ਨਾਲ ਧੜਾ ਨਹੀਂ ਬਣਦਾ, ਸਾਰੇ ਉਸ ਨਾਲ ਜਾ ਰਲੇ ਹਨ, ਮੇਰੇ 'ਤੇ ਆਪ ਰਹਿਮ ਕਰੋ ਅਤੇ ਬਚਾਓ। ਸਤਿਗੁਰੂ ਜੀ ਨੇ ਸਾਰਾ ਹਾਲ ਸੁਣ ਕੇ ਨਿਸ਼ਚੇ ਕਰ ਲਿਆ ਕਿ ਇਹ ਸੱਚਾ ਹੈ, ਨਿਰਦੋਖ ਹੈ। ਤਦ ਉਸਨੂੰ ਉਪਦੇਸ਼ ਦਿੱਤਾ, ਉਹ ਵੀ ਆਪਣੇ 'ਤੇ ਲਾ ਕੇ ਉਸਨੂੰ ਸੰਬੋਧ ਕੀਤਾ ਕਿ ਐਂ ਕਰ, ਉਹ ਸ਼ਬਦ ਇਹ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਆਸਾ ਘਰ ਦੂਜਾ ਮਹੱਲਾ ਚੌਥਾ, ਕਿਸੀ ਧੜਾ ਕੀਆ ਅੰਮ੍ਰਿਤ ਸੁਤ ਨਾਲ ਪਾਈ, ਕਿਸੀ ਧੜਾ ਕੀਆ ਕੁਣਮ ਸੱਕੇ ਨਾਲ ਜਵਾਈ, ਕਿਸੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ, ਹਮਾਰਾ ਧੜਾ ਹਰ ਰਿਹਾ ਸਮਾਈ, ਹਮ ਹਰ ਸਿਉਂ ਧੜਾ ਕੀਆ ਮੇਰੀ ਹਰ ਟੇਕ, ਮੈਂ ਹਰ ਬਿਨ ਪੱਖ ਧੜਾ ਅਵਰ ਨਾ ਕੋਈ, ਹਉ ਹਰ ਗੁਣ ਗਾਵਾਂ ਅਸੰਖ ਅਨੇਕ ਰਹਾਓ, ਜਿਨ ਸਿਉਂ ਧੜੇ ਕਰੇ ਸੇ ਜਾਏ, ਝੂਠ ਧੜੇ ਕਰ ਪਛੋਤਾਏ, ਥਿਰ ਨਾ ਰਹੇ ਮਨ ਖੋਟ ਕਮਾਏ, ਹਮ ਹਰ ਸਿਉਂ ਧੜਾ ਕੀਆ ਜਿਸਕਾ ਕੋਈ ਸਮਰਥ ਨਾ ਹੈ। ਇਹ ਸਭ ਧੜੇ ਮਾਇਆ ਮੋਹ ਪਸਾਰੀ, ਮਾਇਆ ਕੋ ਲੂਜੈ ਗਾਵਾਰੀ, ਜਨਮ ਮਰੇ ਜੂਏ ਬਾਜੀ ਹਾਰੀ, ਹਮਰੇ ਹਰ ਧੜਾ ਜੇ ਹਲਤ ਪਲਤ ਸਭ ਸਵਾਰੀ। ਕਲਯੁਗ ਮੈਂ ਧੜੇ ਪੰਜ ਚੋਰ ਝਗੜਾਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ, ਜਿਸਨੂੰ ਕਿਰਪਾ ਕਰੇ ਸਤਸੰਗ ਮਿਲਾਏ, ਹਮਰਾ ਹਰ ਧੜਾ ਜਿਨ ਇਹ ਧੜੇ ਸਭ ਗਵਾਏ, ਮਿਥਿਆ ਦੂਜਾ ਭਾਉ ਧੜੇ ਬਹਿ ਪਾਵੇ, ਪਰਾਇਆ ਛਿਦਰ ਅਟਕਲੈ ਆਪਣਾ ਅਹੰਕਾਰ ਵਧਾਵੇ, ਜੈਸਾ ਬੀਜੈ ਤੈਸਾ ਖਾਵੇ, ਜਨ ਨਾਨਕ ਕਾ ਹਰ ਧੜਾ ਧਰਮ ਸਭ ਸ੍ਰਿਸ਼ਟ ਜਿਣ ਆਵੇ। ਉਹ ਦੁਖੀਆ ਸਤਿਗੁਰ ਦਾ ਉਪਦੇਸ਼ ਸੁਣ ਕੇ ਐਸਾ ਪੱਕਾ ਵਾਹਿਗੁਰੂ ਪ੍ਰੇਮੀ ਹੋ ਗਿਆ ਕਿ ਉਸਦੇ ਵੈਰੀਆਂ ਨੇ ਆਪੋ ਵਿਰੋਧ ਛੋੜ ਦਿੱਤਾ। ਜਦੋਂ ਇਹ ਸੱਜਣ ਸਾਲ ਕੋ ਮਗਰੋਂ ਆਇਆ ਤਾਂ ਇਸਦੀ ਬਿਰਤੀ ਨਾਮ ਨਾਲ ਪਰਮ ਸੁੱਖ ਵਿੱਚ ਸੀ। ਇਸ ਦੇ ਅੰਦਰੋਂ ਨਾਮ ਨੇ ਵੈਰ ਭਾਵ ਕੱਢ ਦਿੱਤੇ ਸਨ ਅਤੇ ਵੈਰੀ ਵੀ ਨਰਮੀ ਖਾ ਗਏ ਸਨ, ਪਰ ਇਸ ਨੂੰ ਪਰਵਾਹ ਨਹੀਂ ਸੀ ਰਹੀ ਹੋਈ ਕਿ ਮੇਰੀ ਦੁਨੀਆ ਵਿਗੜਦੀ ਹੈ ਕਿ ਸੰਵਰਦੀ ਹੈ। ਇਸਨੂੰ ਇਹੋ ਲਗਨ ਸੀ ਲੱਗੀ ਹੋਈ ਕਿ ਮੇਰੀ ਕਿਵੇਂ ਮੇਰੇ ਵਾਹਿਗੁਰੂ ਜੀ ਨਾਲ ਰਹਿ ਬਣਾਵੇ। ਗੁਰੂ ਜੀ ਦੀ ਆਗਿਆ ਕਰਨੇ ਪਰ ਇਸਨੇ ਆਪਣਾ ਹਾਲ ਸੰਗਤ ਵਿੱਚ ਸੁਣਾਇਆ ਤਾਂ ਸਤਿਗੁਰੂ ਨੇ ਸੰਗਤ ਨੂੰ ਇਹ ਉਪਦੇਸ਼ ਦਿੱਤਾ ਜੋ ਹੁਣ ਤੱਕ ਮਾਝ ਦੀ ਵਾਰ ਵਿੱਚ ਇੱਕ ਸਲੋਕ ਹੈ, ਉਹ ਐਂ ਹੈ। ਮਹੱਲਾ ਚੌਥਾ। ਪਰ ਹਰ ਕਾਮ ਕ੍ਰੋਧ ਝੂਠ ਨਿੰਦਾ, ਤਜ ਮਾਇਆ ਅਹੰਕਾਰ ਚੁਕਾਵੇ, ਤਜ ਕਾਮ ਕਾਮਨੀ ਮੋਹ ਤਜੇ ਤਾਂ ਅੰਜਨ ਮਾਏ ਨਿਰੰਜਨ ਪਾਵੇ, ਤਜ ਮਾਨ ਅਭਿਮਾਨ ਪ੍ਰੀਤ ਸੁਧਾਰਾ, ਤਜ ਪਿਆਸ ਆਸ ਰਾਮ ਲਿਵਲਾਵੇ, ਨਾਨਕ ਸੱਚਾ ਮਨ ਵਸੈ ਸਾਚ ਸ਼ਬਦ ਹਰ ਨਾਮ ਵਸਾਵੇ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।